SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਇੱਕ ਖਾਸ ਮੁਲਾਕਾਤ ਦੇ ਨਾਲ ਹਾਜ਼ਰ ਹੈ। ਸਲਾਮ ਪੇਸ਼ ਕਰਨਾ ਹੈ, ਕਬੂਲ ਕਰੋ। ਲਹਿੰਦਾ ਪੰਜਾਬ, ਜਿਹਨੂੰ ਕਿ ਸੂਫੀਆਂ ਸੰਤਾਂ ਦਾ ਪੰਜਾਬ ਹੋਣ ਦਾ ਮਾਣ ਵੀ ਹੈ, ਇੱਥੇ ਮਾਂ ਬੋਲੀ ਪੰਜਾਬੀ ਦੀ ਸੇਵਾ ਦੇ ਵਿੱਚ ਜੁੜੇ ਬਹੁਤ ਸਾਰੇ ਇਹੋ ਜਿਹੇ ਨਗੀਨੇ ਹੀਰੇ ਜਿਹੜੇ ਆਪਣੇ ਤਾਂ ਹੀ ਆਪਣਾ ਪੂਰਾ ਜ਼ੋਰ ਲਾਉਣ ਡੇ ਆ। ਔਰ ਸ਼ਾਇਦ ਇਹੋ ਹੀ ਵਜ੍ਹਾ ਹੈ ਕਿ ਲਹਿੰਦੇ ਪੰਜਾਬ ਦੇ ਵਿੱਚ ਪੰਜਾਬ ਦੀ ਆਪਣੀ ਬੋਲੀ ਯਾਨੀ ਪੰਜਾਬੀ ਹੈ ਜਿਹੜੀ ਉਹਦੇ ਹੱਕ ਦੇ ਵਾਸਤੇ ਆਵਾਜ਼ ਹੁਣ ਗੂੰਜ ਕੇ ਕੰਨੀ ਪੈਂਦੀ। ਸੋ ਅਜਿਹੀ ਇੱਕ ਹਸਤੀ ਜਿਹੜੀ ਉਹਨਾਂ ਨੂੰ ਅੱਜ ਅਸੀਂ ਆਪਣੇ ਸਟੂਡੀਓਜ਼ ਦੇ ਵਿੱਚ ਸੱਦਿਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੈਂ ਇਹਨਾਂ ਦਾ ਕੋਈ ਥੋੜ੍ਹਾ ਜਿਹਾ ਤਾਰੁਫ ਕਰਾਉਂਦਾ ਜਾਵਾਂ। 5 MA ਕੀਤੇ, MPhil ਕੀਤਾ, PhD ਕਰਨ ਡੇ ਨੇ, ਖੋਜਕਾਰ ਵੀ ਨੇ, ਪੱਤਰਕਾਰ ਵੀ ਨੇ, ਫਿਰ ਮਹੀਨਾਵਾਰ ਛਪਣ ਵਾਲਾ ਜਿਹੜਾ ਮੈਗਜ਼ੀਨ ਆ ਮਹਿਕਾ ਉਹਦੇ ਚੀਫ ਐਡੀਟਰ ਨੇ, ਔਰ ਇਸ ਤੋਂ ਅੱਡ ਪੰਜਾਬੀ ਕਿਤਾਬਾਂ ਪੂਰੇ ਵਰੇ ਦੇ ਵਿੱਚ ਭਾਵੇਂ ਕਿਸੇ ਨੇ ਨਸਰ ਤੇ ਲਿਖੀ ਹੈ, ਸ਼ਾਇਰੀ ਤੇ ਲਿਖੀ ਹੈ, ਖੋਜਕਾਰੀ ਤੇ ਲਿਖੀ ਹੈ, ਉਹਨਾਂ ਕਿਤਾਬਾਂ ਨੂੰ ਮਹਿਕਾ ਅਦਬੀ ਐਵਾਰਡ ਦੇ ਵੱਲੋਂ ਇਹ ਬਾਕਾਇਦਾ ਐਵਾਰਡ ਨੇ ਜਿਹੜੇ ਉਹ ਵੀ ਦਿੰਦੇ ਨੇ। ਮੇਰੀ ਮੁਰਾਦ ਆ ਮੁਸ਼ਤਾਕ ਆਦਲ ਹੋਣਾ ਤੋਂ। ਅਸਲਾਮ ਅਲੈਕੁਮ ਮੁਸ਼ਤਾਕ ਸਾਹਿਬ।
ਵਾਲੇਕੁਮ ਅਸਲਾਮ ਜੀ, ਕੀ ਹਾਲ ਨੇ ਮੱਲੀ ਸਾਹਿਬ
ਜੀ? ਮੈਂ ਬਿਲਕੁਲ ਠੀਕ ਠਾਕ ਹਾਂ ਜੀ। ਆਏ ਨੂੰ ਕਿੰਨੇ ਤੁਹਾਨੂੰ?
ਮਿਹਰਬਾਨੀ, ਸ਼ੁਕਰੀਆ ਕਿ ਤੁਸੀਂ ਆਪਣੇ ਸਟੂਡੀਓ ਦੇ ਵਿੱਚ ਟਾਈਮ ਦਿੱਤਾ ਅਤੇ ਪ੍ਰੋਗਰਾਮ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ ਔਰ ਆਪਣੇ ਸੁਣਨ ਵਾਲਿਆਂ ਨਾਲ ਮੈਨੂੰ ਗੱਲ ਕਰਨ ਦਾ ਇੱਕ ਚਾਂਸ ਮਿਲਿਆ। ਬਿਲਕੁਲ ਜੀ।
ਅੱਛਾ ਮੁਸ਼ਤਾਕ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਜੰਮਪਲ ਕਿੱਥੋਂ ਦੀ ਹੈ, ਸਨ ਕਿਹੜਾ ਆ, ਕੋਈ ਇਸ ਬਾਰੇ ਦੱਸਣਾ, ਮੁੱਢਲੀ ਖੇਡ, ਗਲੀਆਂ ਦੇ ਵਿੱਚ ਨੱਸਣਾ ਭੱਜਣਾ, ਉਹ ਕੋਈ ਯਾਦ ਆਉਂਦਾ ਹੈ?
ਬਿਲਕੁਲ ਯਾਦ ਆਉਂਦਾ ਜੀ, ਬਲਕਿ ਹੁਣ ਤੇ ਖਾਸ ਤੌਰ ਤੇ ਯਾਦ ਆਉਂਦਾ ਜਦੋਂ ਸ਼ਹਿਰਾਂ 'ਚ ਆ ਗਏ ਹਨ ਤੇ ਹੁਣ ਉਹ ਵੇਲੇ ਬੜੇ ਯਾਦ ਆਉਂਦੇ ਆ। ਤੇ ਮੇਰੀ ਪੈਦਾਇਸ਼ ਹੈ ਜੀ 1 December 1966 ਦੀ, ਇਕਬਾਲ ਨਗਰ ਦੇ ਪਿੰਡ ਹੈ 1414 ਇਕਬਾਲ ਨਗਰ ਦੇ ਨਾਲ, ਜ਼ਿਲ੍ਹਾ ਮਿੰਡਕੁਮਰੀ ਸਾਹੀਵਾਲ, ਉੱਥੋਂ ਦਾ ਮੇਰਾ ਜੰਮਪਲ ਹੈ ਜੀ। ਤੇ ਸ਼ੁਰੂ ਦੇ ਵਿੱਚ ਮੈਂ ਜਿਵੇਂ ਪਿੰਡਾਂ ਦੇ ਨਿਆਣੇ ਹੁੰਦੇ ਆ ਉਸੇ ਤਰੀਕੇ ਦੇ ਨਾਲ ਮੈਂ ਵੀ ਆਪਣਾ ਵੇਲਾ ਗੁਜ਼ਾਰਿਆ ਤੇ ਮੈਂ ਜੰਗਲ ਦੇ ਵਿੱਚ ਮੱਝਾਂ ਵੀ ਚਰਾਈਆਂ ਨੇ ਤੇ ਜ਼ਿਮੀਦਾਰੇ ਵੀ ਕੀਤੇ ਆ, ਸਾਰੇ ਕੰਮ ਕੀਤੇ ਆ, ਹਲ ਵੀ ਵਾਹੇ ਆ, ਖਾਲੇ ਵੀ ਖੱਟੇ ਆ ਤੇ ਫਿਰ ਜਦੋਂ ਸ਼ਹਿਰ ਆਏ ਆ ਤੇ ਹੁਣ ਸ਼ਹਿਰੀ ਬਣ ਕੇ ਰਹਿ ਗਏ ਆ, ਹੁਣ ਉਹ ਸਾਰੀਆਂ ਗੱਲਾਂ ਯਾਦ ਹੁੰਦੀਆਂ ਨੇ।
ਅਦਬ ਦੇ ਨਾਲ ਜੁੜਤ ਹੈ ਜਿਹੜੀ, ਲਿਖਣ ਪੜ੍ਹਨ ਨਾਲ ਨਿੱਕੇ ਹੁੰਦਿਆਂ ਤੁਸੀਂ ਕੋਈ ਇਸੇ ਤਰ੍ਹਾਂ ਤੇਜ਼ ਸੀਗੇ ਜਾਂ ਜਿੰਨਾ ਇਲਮੀ ਅਦਬੀ ਕੰਮ ਤੁਸੀਂ ਕੀਤਾ ਆ, ਇਹ ਕੋਈ ਇਹਦਾ ਪਿਛੋਕੜ ਦੱਸਣਾ?
ਅਸਲ ਗੱਲ ਇਹ ਆ ਜੀ ਵੀ ਜਿਹੜਾ ਤਾਂ ਲਿਖਣ ਪੜ੍ਹਨ ਵਾਲੀ ਗੱਲ ਆ, ਮੈਨੂੰ ਅੱਜ ਵੀ ਯਾਦ ਆ ਵੀ ਜਦੋਂ ਮੈਂ 10th ਦੇ ਸਲਾਨਾ ਇਮਤਿਹਾਨ ਦੇ ਪੇਪਰ ਦੇ ਰਿਹਾ ਸੀ ਤੇ ਰਾਤੀ ਮੈਂ ਰਜ਼ੀਆ ਭੱਟ ਦਾ ਨਾਵਲ ਅੰਦਲੀਬ ਪੜ੍ਹਦਾ ਸੀ, ਲਾਲ ਟੈਨ ਤੇ ਮਿੱਟੀ ਤੇਲ ਵਾਲੀ ਜਿਹੜੀ ਬੱਤੀ ਆ ਉਸ ਤੇ, ਉਦੋਂ ਸਾਡੇ ਚਾਕੇ ਚ ਲਾਈਟ ਨੀ ਆਈ ਹੋਈ ਸੀ ਤੇ ਜਦੋਂ ਨੰਬਰ ਆਏ ਥੋੜੇ ਤੇ ਕਰਦੇ ਕਹਿਣ, ਤਾਇਆ ਮੇਰਾ ਅਨਪੜ੍ਹ ਸੀ ਜਿਹਦੇ ਕੋਲ ਮੈਂ ਰਹਿੰਦਾ ਸੀ, ਉਹ ਕਹਿੰਦਾ ਜੀ ਨੰਬਰ ਥੋੜੇ ਆਇਆ। ਮੈਂ ਕਿਹਾ ਜੀ ਨੰਬਰ ਥੋੜੇ ਆਇਆ, ਮੇਰੀਆਂ ਕਿਸੇ ਸ਼ੀਟਾਂ ਪੜ੍ਹ ਲਈਆਂ ਹੋਣੀਆਂ, ਮੈਂ ਤੁਹਾਡੇ ਕੋਲ ਰਾਤੀ 3 ਤੱਕ ਤੇ ਪੜ੍ਹਦਾ ਰਿਹਾ ਤੇ ਪੜ੍ਹਨੇ ਨਾਵਲ, ਔਰ ਉਹੀ ਚਸਕਾ ਜਿਹੜਾ ਪਿਆ ਉਹ ਅੱਗੇ ਚੱਲ ਕੇ ਤੇ ਉਸ ਦਾ ਮਤਲਬ ਇਹ ਰਿਜ਼ਲਟ ਆ ਕਿ ਹੁਣ ਅੱਜ ਕੱਲ੍ਹ ਪੜ੍ਹਨ ਵਾਲੇ ਪਾਸੇ ਵੀ ਤੁਰੇ ਹਾਂ, ਨਾਲ ਲਿਖਣ ਵਾਲੇ ਪਾਸੇ ਵੀ ਤੁਰੇ ਹਾਂ, ਥੀਸਿਸ ਵੀ ਕਰ ਰਹੇ ਹਾਂ, ਅਦਬ ਨਾਲ ਦਿਲਚਸਪੀ ਆ।
ਮੁਸ਼ਤਾਕ ਸਾਹਿਬ, ਕਿਤਾਬਾਂ ਦੀ ਗਿਣਤੀ ਕਿੰਨੀ ਆ, ਕਿਹੜੇ ਕਿਹੜੇ ਸਨ 'ਚ ਆਈ, ਕੀ ਨਾਂ ਸੀ, ਉਸ ਬਾਰੇ ਤਾਂ ਜ਼ਰਾ ਦੱਸੋ।
ਮੇਰੀ ਪਹਿਲੀ ਕਿਤਾਬ ਆਈ ਆ ਜੀ ਸਹੀਵਾਲ ਦੇ ਹੀਰੇ, ਔਰ ਸਹੀਵਾਲ ਦੇ ਹੀਰੇ ਦੇ ਵਿੱਚ ਸਾਡੇ ਸਹੀਵਾਲ ਦੇ ਜਿਤਨੇ ਸ਼ਾਇਰ ਨੇ ਉਹ ਪੰਜਾਬੀ ਵਾਲੇ, ਉਹਨਾਂ ਦੇ ਹਾਲਾਤ ਜ਼ਿੰਦਗੀ, ਉਹਨਾਂ ਦਾ ਜਿੰਨਾ ਕੰਮ ਹੋਇਆ ਉਹ, ਔਰ ਨਮੂਨਾ ਕਲਾਮ।
ਠੀਕ ਹੈ।
ਔਰ ਮੇਰੇ ਸਾਹਮਣੇ ਇਹ ਸੀ ਵੀ ਸਾਡੇ ਬਹੁਤ ਸਾਰੇ ਸ਼ਾਇਰ ਸਾਡੇ ਵਸੇਬ ਦੇ ਐਸੇ ਗਰੀਬ ਹੁੰਦੇ ਆ ਜਿਹੜੇ ਮਰ ਜਾਂਦੇ ਆ, ਉਹਨਾਂ ਦੀ ਕਿਤਾਬ ਨਹੀਂ ਛਪ ਸਕਦੀ। ਬਾਅਦ ਚੋਂ ਦੱਸਦੇ ਆ ਨਹੀਂ ਉਹਨਾਂ ਦੀ ਔਲਾਦ, ਮੇਰਾ ਦਾਦਾ ਵੀ ਸ਼ਾਇਰ ਹੁੰਦਾ ਸੀ ਜੀ, ਅੱਬਾ ਵੀ ਸ਼ਾਇਰ ਹੁੰਦਾ ਸੀ, ਸਬੂਤ ਕੀ ਆ ਕੋਈ ਵੀ ਨਹੀਂ। ਮੈਂ ਕਿਹਾ ਕੰਮ ਅਜ਼ ਕੰਮ ਅਸੀਂ ਉਹਨਾਂ ਦਾ ਕਲਾਮ ਮਹਿਫੂਜ਼ ਕਰ ਲਈਏ।
ਸਹੀ।
ਪਹਿਲੀ ਕਿਤਾਬ ਮੇਰੀ ਉਹ ਆਈ,
ਇਹ ਕੋਸ਼ਿਸ਼ ਕੀ ਇਸ ਕੰਮ ਦੀ,
ਇਹ ਕੋਸ਼ਿਸ਼ ਸੀ
ਸਹੀਵਾਲ ਦੀ ਹੱਦ ਤੱਕ।
ਸਹੀਵਾਲ ਦੀ ਹੱਦ ਤੱਕ।
ਠੀਕ ਹੈ।
ਦੂਜੀ ਕੋਸ਼ਿਸ਼ ਵੀ ਸਹੀਵਾਲ ਦੀ ਹੱਦ ਤੱਕ ਸੀ, ਉਹ ਮੇਰੀ ਤਾਰੀਖ ਹੈ ਸਹੀਵਾਲ ਸੀ, ਸਹੀਵਾਲ ਦੇ ਹਵਾਲੇ ਦੇ ਨਾਲ
ਜਿਹੜੀ ਹਿਸਟਰੀ
ਆ ਹੜੱਪੇ ਤੋਂ ਸ਼ੁਰੂ ਕਰਕੇ ਤੇ ਮੌਜੂਦਾ ਦੌਰ ਤੱਕ ਸਹੀਵਾਲ ਦੀ ਜਿਹੜੀ ਹਿਸਟਰੀ ਆ ਉਸ ਤੇ ਗੱਲ ਕੀਤੀ। ਤੀਜੀ ਮੇਰੀ ਕਿਤਾਬ ਜਿਹੜੀ ਆਈ ਆ ਉਹ ਫਿਰ ਆਈ ਆ ਸ਼ਾਇਰੀ ਦੀ, ਸੂਰਜ ਲੱਭਦਾ ਸਾਇਆ,
ਇਹ ਸ਼ਾਇਰੀ ਦੀ ਕਿਤਾਬ,
ਇਹ ਸ਼ਾਇਰੀ ਦੀ ਕਿਤਾਬ ਸੀ।
ਵਾਹ।
ਚੌਥੀ ਕਿਤਾਬ ਮੇਰੀ ਫਿਰ ਜਿਹੜੀ ਆਈ ਆ ਇਸ ਤੋਂ ਬਾਅਦ ਉਹ ਉਰਦੂ ਦੀ ਸੀ, ਅਖਬਾਰੀ ਕਾਲਮਾਂ ਦੀ, ਕਲਮ ਕਾ ਕਰਜ਼ ਦੇ ਅਨੁਮਾਨ ਦੇ ਨਾਲ ਮੇਰੇ ਅਖਬਾਰਾਂ 'ਚ ਕਲਮ ਛਪਦੇ ਰਹੇ, ਉਹ ਕਿਤਾਬ ਦੀ ਸ਼ਕਲ 'ਚ ਆਏ।
ਠੀਕ ਹੈ।
ਪੰਜਵੀਂ ਮੇਰੀ ਕਿਤਾਬ ਜਿਹੜੀ ਆਈ ਉਹ ਮੇਰਾ MPhil ਦਾ ਥੀਸਿਸ ਮਰਾਤਬ ਅਖਤਰ ਸ਼ਖਸੀਅਤ ਓ ਫਨ, ਤੇ ਛੇਵੀਂ ਮੇਰੀ ਕਿਤਾਬ ਜਿਹੜੀ ਆ ਉਹ ਆਈ ਆ ਜੀ ਯਾਰਾਂ ਰੰਗ, ਪੰਜਾਬੀ ਦੇ 11 ਮੁਖਤਲਿਫ ਬੰਦਿਆਂ ਦੇ ਹਾਲਾਤ ਜ਼ਿੰਦਗੀ, ਨਮੂਨਾ ਕਲਾਮ ਯਾਨੀ ਤਨਕੀਦੀ ਮਜ਼ਮੂਨਾਂ ਦੀ, ਪੰਜਾਬੀ ਦੀ ਤਨਕੀਦੀ ਕਿਤਾਬ ਆ
ਸਹੀ
ਜਿਹੜੀ 11 ਰੰਗ ਆਈ ਆ।
ਠੀਕ ਹੈ। ਅੱਛਾ ਮੈਂ ਮੁਸ਼ਤਾਕ ਸਾਹਿਬ ਇਹ ਪੁੱਛਣਾ ਚਾਹਾਂਗਾ ਕਿ ਇੱਕ ਪੰਜਾਬੀ ਮੈਗਜ਼ੀਨ ਮਹਿਕਾ ਵੀ ਤੁਸੀਂ ਕੱਢਦੇ
ਜੀ, ਬਿਲਕੁਲ,
ਉਦੋਂ ਜਦੋਂ ਸਰਕਾਰ ਦੇ ਵੱਲੋਂ ਪੰਜਾਬੀ ਅਖਬਾਰਾਂ ਮੈਗਜ਼ੀਨਾਂ ਨੂੰ ਨਾ ਤਾਂ ਕੋਈ ਇਸ਼ਤਿਹਾਰ ਦਿੱਤਾ ਜਾਂਦਾ ਹੈ ਔਰ ਨਾ ਉਹਨਾਂ ਨੂੰ ਆਪਣਾ ਸਮਝਿਆ ਜਾਂਦਾ ਹੈ, ਇਹ ਮਤਲਬ ਇਹ ਵਾਲਾ ਮਾਮਲਾ ਹੈ, ਫਿਰ ਹਾਲ ਹਾਲਾਤ ਨੌਕਰੀ ਔਰ ਬਾਕੀ ਸਾਰੇ ਮਾਮਲੇ, ਕਿਸ ਤਰ੍ਹਾਂ ਇਹ ਮੈਗਜ਼ੀਨ ਇਸ ਸ਼ੈ ਨੂੰ ਤੋਰਨ ਡੇ ਜੇ, ਕੀ ਔਖਲਾਂ ਨੇ ਜਿਹੜੀਆਂ ਫੇਸ ਕਰ ਰਹੇ ਜੇ?
ਔਖਲਾ ਤਾਂ ਜ਼ਾਹਰ ਹੈ ਜੀ, ਜਦੋਂ ਗੌਰਮੈਂਟ ਨਹੀਂ ਨਾ ਸਪੋਰਟ ਕਰਦੀ ਹੈ ਇਸ ਤਰ੍ਹਾਂ ਦੇ ਮਸਲਿਆਂ ਨੂੰ ਤਾਂ ਜ਼ਰੂਰ ਤੰਗੀਆਂ ਹੁੰਦੀਆਂ ਨੇ, ਲੇਕਿਨ ਅਗਰ ਤੁਹਾਡਾ ਸ਼ੌਕ ਆ ਜਜ਼ਬਾ ਤੇ ਫਿਰ ਮੁਸ਼ਕਿਲ ਨਹੀਂ ਹੁੰਦੀ। ਇਸ ਵਾਸਤੇ ਵੀ ਮੈਨੂੰ ਵਾਕਈ ਇੱਕ ਵੇਲਾ ਸੀ ਵੀ ਮੈਂ ਇੱਕ ਦਿਨ ਡੇਰੀ ਢਾਹ ਕੇ ਬਹਿ ਗਿਆ ਵੀ ਯਾਰ ਇਹ ਖਰਚੇ ਤੇ ਇੰਨੇ ਹਰ ਮਹੀਨੇ ਕਿਵੇਂ ਕੱਢੀਏ ਕਿਵੇਂ ਕਰੀਏ, ਲੇਕਿਨ ਫਿਰ ਜ਼ਿਹਨ 'ਚ ਇਹ ਆਇਆ ਵੀ ਯਾਰ ਬੰਦੇ ਜਿਹੜੇ ਘੋੜੇ ਪਾਲਦੇ ਆ ਉਹਨਾਂ ਨੂੰ ਮੁਰੱਬੇ ਖਵਾਉਂਦੇ ਆ, ਕੁੱਤੇ ਪਾਲਦੇ ਆ, ਕਬੂਤਰ ਪਾਲਦੇ ਆ, ਤੇ ਉਹਨਾਂ ਦੇ ਖਰਚੇ ਕਰਦੇ ਆ, ਸ਼ੌਕ ਪਿੱਛੇ ਕਰਦੇ ਆ, ਤੇ ਇਹ ਮੇਰਾ ਸ਼ੌਕ ਮੈਂ ਇਹਨੂੰ ਸ਼ੌਕ ਸਮਝ ਕੇ ਹੀ ਕਰ ਲਵਾਂ ਤੇ ਕਿਹੜੀ ਗੱਲ ਆ? ਬਜ਼ੁਰਗਾਂ ਦੀ, ਬਾਬੇ ਬੁੱਲੇ ਸ਼ਾਹ ਦੀ, ਵਾਰਿਸ ਸ਼ਾਹ ਦੀ, ਬਾਬੇ ਫਰੀਦ ਦੀ, ਖਾਜਾ ਫਰੀਦ ਦੀ ਜ਼ਬਾਨ ਦੀ ਖਿਦਮਤ ਤੇ ਸ਼ੌਕ ਦਾ ਸ਼ੌਕ ਆ ਤੇ ਮੈਂ ਕਿਉਂ ਨਾ ਕਰਾਂ? ਉਸ ਤੋਂ ਬਾਅਦ ਜਦੋਂ ਮੈਂ ਉਹ ਦਿਲ ਨੂੰ ਮੁਤਮਿਨ ਕਰ ਲਿਆ ਨਾ ਵੀ ਨਹੀਂ ਯਾਰ ਇਹ ਤਾਂ ਕਰਨਾ ਸ਼ੌਕ ਸਮਝ ਕੇ ਕਰਨਾ, ਤੇ ਫਿਰ ਉਸ ਤੋਂ ਬਾਅਦ ਕਦੇ ਕੋਈ ਨਹੀਂ, ਅੱਲਾਹ ਤਾਲਾ ਮਦਦ ਕਰਦਾ, ਸਾਰਾ ਕੁਛ ਉਹ ਚੱਲਦਾ ਰਹਿੰਦਾ, ਕੋਈ ਨੀ।
ਕਿੰਨਵਾਂ ਵਰਾ ਮਹਿਕਾ ਨੂੰ ਛਾਪਦੇ ਆ?
11ਵਾਂ ਸਾਲ ਜੀ, 11 ਸਾਲ ਮੁਕੰਮਲ ਹੋ ਗਏ ਆ, ਹੁਣ ਜਿਹੜਾ ਅਗਲਾ ਪਰਚਾ ਆਉਣਾ ਉਹ 12ਵੇਂ ਸਾਲ ਦਾ ਪਹਿਲਾ ਪਰਚਾ।
ਵਾਹ 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 ਵਾਹ। ਅੱਛਾ ਮੈਂ ਮੁਸ਼ਤਾਕ ਸਾਹਿਬ ਇਹ ਚਾਹਾਂਗਾ ਕਿ ਸ਼ਾਇਰੀ ਦੀਆਂ ਜਿਹੜੀਆਂ ਕਿਤਾਬਾਂ ਆਈਆਂ, ਕੋਈ ਨਮੂਨਾ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਦੇ ਨਾਲ ਤੁਸੀਂ ਆਪਣੀ ਸ਼ਾਇਰੀ ਦਾ ਸਾਂਝਾ ਕਰੋ, ਔਰ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਵਧੀਏ ਔਰ ਗੱਲਬਾਤ ਨੂੰ ਫਿਰ ਕਿਸੇ ਹੋਰ ਰੁੱਖ ਨੂੰ ਕਿਸੇ ਹੋਰ ਪਾਸੇ ਨੂੰ ਮੋੜੀਏ, ਤੇ ਪਹਿਲਾਂ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਦੇ ਵਾਸਤੇ ਆਪਣੇ ਕਲਾਮ ਚੋਂ ਆਪਣੀ ਪਸੰਦ ਦੀ ਕੋਈ ਸ਼ਾਇਰੀ ਆ ਜਿਹੜੀ ਉਹ ਜ਼ਰਾ ਸੁਣਾਓ।
ਆਪਣੇ ਵੈਸੇ ਤਾਂ ਮੈਂ ਗਜ਼ਲ ਵੀ ਲਿਖੀ ਆ, ਨਜ਼ਮ ਵੀ ਲਿਖੀ ਆ, ਦੋੜਾ ਵੀ ਲਿਖੀ ਆ, ਸਾਰੇ ਬੋਲੀਆਂ ਵੀ ਲਿਖੀਆਂ, ਸਾਰੇ ਕੋਸ਼ਿਸ਼ ਕੀਤੀ ਆ, ਲੇਕਿਨ ਸਿਰਫ ਇਹ ਗਜ਼ਲ ਸੁਣਾਵਾਂਗਾ ਜੀ।
ਨਹੀਂ ਮੈਂ ਬਾਕੀ ਸ਼ਾਵਾਂ ਵੀ ਸੁਣਾਂਗਾ, ਫਿਲਹਾਲ ਇੱਕ ਗਜ਼ਲ।
ਅੱਛਾ ਫਿਲਹਾਲ ਇੱਕ ਗਜ਼ਲ, ਚਲੋ ਠੀਕ ਆ। ਮਾਰੀ ਬੈਠਾ ਮੰਨ ਲਓ ਸੋਹਣਾ, ਮਾਰੀ ਬੈਠਾ ਮੰਨ ਲਓ ਸੋਹਣਾ, ਕਿੱਥੋਂ ਸਿੱਖਿਆ ਵੱਲ ਲੋ ਸੋਹਣਾ।
ਕੀ ਬਾਤ ਹੈ!
ਮਾਰੀ ਬੈਠਾ ਮੰਨ ਲੋ ਸੋਹਣਾ, ਕਿੱਥੋਂ ਸਿੱਖਿਆ ਵੱਲ ਲੋ ਸੋਹਣਾ, ਫੁੱਲਾਂ ਦੀ ਖੁਸ਼ਬੂ ਤੂੰ ਵਧੇ ਤੇਰੇ ਮੂੰਹ ਦੀ ਗੱਲ ਸੋਹਣਾ।
ਕੀ ਬਾਤ!
ਫੁੱਲਾਂ ਦੀ ਖੁਸ਼ਬੂ ਤੂੰ ਵਧੇ ਤੇਰੇ ਮੂੰਹ ਦੀ ਗੱਲ ਸੋਹਣਾ, ਤੇ ਜਿਹਨੂੰ ਘਰ ਦਾ ਰਾਖਾ ਰੱਖਿਆ, ਜਿਹਨੂੰ ਘਰ ਦਾ ਰਾਖਾ ਰੱਖਿਆ, ਉਸੇ ਲਾ ਲਈ ਖਲ ਸੋਹਣਾ।
ਹਾਏ ਹਾਏ ਵਾਹ!
ਤੇ ਵੱਡਿਆਂ ਜਿਹੜੇ ਬੂਟੇ ਲਾਏ, ਵੱਡਿਆਂ ਜਿਹੜੇ ਬੂਟੇ ਲਾਏ, ਨਿੱਕਿਆਂ ਖਾਧੇ ਫਲ ਸੋਹਣਾ, ਤੇ ਖਲਕਤ ਸਾਰੀ ਮਰਦੀ ਪਈਏ, ਖਲਕਤ ਸਾਰੀ ਮਰਦੀ ਪਈਏ, ਨੈਣ ਨਸ਼ੀਲੇ ਠਾਲੋ ਸੋਹਣਾ।
ਕੀ ਕਹਿਣੇ! ਵਾਹ!
ਤੇ ਭਾਵੇਂ ਮੌਤ ਸੁਨੇੜਾ ਹੋਵੀ, ਭਾਵੇਂ ਮੌਤ ਸੁਨੇੜਾ ਹੋਵੀ, ਆਪਣੇ ਹੱਥੀ ਗੱਲ ਸੋਹਣਾ, ਤੇ ਕੱਲੇ ਕਤਰੇ ਦੀ ਕੀ ਕੀਮਤ!
ਕੀ ਕਹਿਣੇ!
ਕੱਲੇ ਕਤਰੇ ਦੀ ਕੀ ਕੀਮਤ, ਸੰਗ ਦਰਿਆ ਦੇ ਰਲੋ ਸੋਹਣਾ, ਤੇ ਜਾਵਣ ਵਾਲੇ ਟੁਰ ਜਾਣਾ ਈ, ਜਾਵਣ ਵਾਲੇ ਟੁਰ ਜਾਣਾ ਈ, ਠੱਲ ਸਕਣਾ ਏ ਤਾਂ ਠੱਲੋ ਸੋਹਣਾ, ਤੇ ਦਿਲ ਦੇ ਅੰਦਰ ਰਹਿ ਜਾਂਦੀ ਏ,
ਦਿਲ ਦੇ ਅੰਦਰ ਰਹਿ ਜਾਂਦੀ
ਰਹਿ ਜਾਂਦੀ ਏ, ਦਿਲ ਦੀ ਅਸਲੀ ਗੱਲ ਸੋਹਣਾ।
ਵਾਹ ਵਾਹ ਵਾਹ!
ਤੇ ਖੇੜੇ ਹੀਰ ਵਿਆਹ ਕੇ ਲੈ ਗਏ,
ਕਿਆ ਕਹਿਣੇ!
ਖੇੜੇ ਹੀਰ ਵਿਆਹ ਕੇ ਲੈ ਗਏ, ਤਖਤ ਹਜ਼ਾਰੇ ਚੱਲ ਸੋਹਣਾ,
ਆਏ ਹਾਏ,
ਤੇ ਜੰਨਤ ਨਾਲੋਂ ਪਿਆਰੇ ਲੱਗਦੇ, ਜੰਨਤ ਨਾਲੋਂ ਪਿਆਰੇ ਲੱਗਦੇ, ਦੇਸ਼ ਦੇ ਬੰਜਰ ਥੱਲ ਸੋਹਣਾ,
ਆਏ ਹਾਏ ਹਾਏ,
ਤੇ ਵੇਖੀ ਤੈਨੂੰ ਖਾ ਨਾ ਜਾਵੇ,
ਵੇਖੀ ਤੈਨੂੰ ਖਾ,
ਵੇਖੀ ਤੈਨੂੰ ਖਾ ਨਾ ਜਾਵੇ, ਵੇਲਾ ਅੰਨੀ ਡਾਲ ਸੋਹਣਾ,
ਆਏ ਹਾਏ,
ਤੇ ਮੇਰੇ ਕੋਲੋਂ ਰੋਂਦੀ ਟੁਰ ਗਈ, ਮੇਰੇ ਕੋਲੋਂ ਰੋਂਦੀ ਟੁਰ ਗਈ, ਆਦਿਲ ਸਿੱਖਦੀ ਕੱਲ ਸੋਹਣਾ,
ਆਏ ਹਾਏ,
ਮਾਰੀ ਬੈਠਾ ਏ ਮੱਲ ਸੋਹਣਾ, ਕਿੱਥੋਂ ਸਿੱਖਿਆ ਵੱਲ ਸੋਹਣਾ।
ਲੱਗੇ ਹੱਥ ਮੈਂ ਚਾਹੁੰਦਾ ਕਿ ਨਜ਼ਮ ਦਾ ਕੋਈ ਨਮੂਨਾ ਜਿਹੜਾ ਉਹ ਵੀ ਸਾਡੇ ਸੁਣਨ ਵਾਲਿਆਂ ਵਾਸਤੇ ਸਾਂਝਾ ਕਰੋ, ਅਗਰ ਉਹ ਨਹੀਂ ਤੇ ਕੋਈ ਦੋੜਾ ਕੋਈ ਚਾਹੇ ਮਿਸਰਾ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਅਗਰ ਪੇਸ਼ ਕਰ ਦੋ ਤੇ ਵੇਲੇ ਦੀ ਨਜ਼ਾਕਤ ਜਿਹੜੀ ਉਹ ਵੀ ਨਾਲ ਤੁਰਦੀ ਰਹੇਗੀ, ਗੱਲਬਾਤ ਜਿਹੜੀ ਉਹ ਵੀ ਤੁਰਦੀ ਰਹੇਗੀ, ਔਰ ਤੁਹਾਡੀ ਸ਼ਾਇਰੀ ਦਾ ਇੱਕ ਹੋਰ ਸੁਖਨ ਦਾ ਰੰਗ ਆ ਜਿਹੜਾ ਉਹ ਵੀ ਸੁਣਨ ਵਾਲਿਆਂ ਦੇ ਸਾਹਮਣੇ ਆ ਜਾਏਗਾ।
ਜੀ ਬਿਲਕੁਲ, ਇਸ ਹਵਾਲੇ ਦੇ ਨਾਲ ਵੀ ਤੁਹਾਨੂੰ ਜ਼ਰੂਰ ਸੁਣਾਉਂਦੇ ਹਾਂ ਜੀ। ਇਸ਼ਕ ਦੀ ਅੱਗ ਚ ਸੜਦੇ ਜਿਹੜੇ ਕੱਲੇ ਬਹਿ ਕੇ ਰੋਂਦੇ ਨੇ,
ਆਹਾ,
ਇਸ਼ਕ ਦੀ ਅੱਗ ਚ ਸੜਦੇ ਜਿਹੜੇ ਕੱਲੇ ਬਹਿ ਕੇ ਰੋਂਦੇ ਨੇ, ਸਾਰੀ ਰਾਤ ਉਹ ਜਾਗਦੇ ਰਹਿੰਦੇ, ਦਿਨ ਨੂੰ ਵੀ ਕਦ ਸੌਂਦੇ ਨੇ,
ਹਾਏ ਹਾਏ,
ਸਾਰੀ ਰਾਤ ਉਹ ਜਾਗਦੇ ਰਹਿੰਦੇ, ਦਿਨ ਨੂੰ ਵੀ ਕਦ ਸੌਂਦੇ ਨੇ,
ਆਹਾ,
ਤੇ ਦਿਲ ਨੂੰ ਸਮਝਾਵਣ ਦੀ ਗੱਲ ਏ ਰੋਵਣ ਦਾ ਕੀ ਫਾਇਦਾ, ਦਿਲ ਨੂੰ ਸਮਝਾਵਣ ਦੀ ਗੱਲ ਏ ਰੋਵਣ ਦਾ ਕੀ ਫਾਇਦਾ, ਸੱਜਣਾ ਇੱਕ ਦਿਨ ਮਿਲ ਜਾਣਾ ਏ, ਹਿਜਰ ਪ੍ਰਾਹੁਣੇ ਹੁੰਦੇ ਨੇ।
ਹਾਏ ਹਾਏ,
ਵਾਹ। ਸੱਜਣਾ ਇੱਕ ਦਿਨ ਮਿਲ ਜਾਣਾ ਏ, ਹਿਜਰ ਪ੍ਰਾਹੁਣੇ ਹੁੰਦੇ ਨੇ।
ਵਾਹ 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 ਵਾਹ। ਅੱਛਾ ਮੁਸ਼ਤਾਕ ਸਾਹਿਬ, ਮੈਂ ਅਗਲੀ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ। ਲੈਂਦੇ ਪੰਜਾਬ ਚ ਪੰਜਾਬੀ ਰਾਏ ਚ ਨਹੀਂ, ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਹਾਈ ਕੋਰਟ ਚ ਪਟੀਸ਼ਨ ਪਈ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਵੱਲੋਂ, ਹੁਕਮਰਾਨ ਨੇ ਜਿਹੜੇ ਉਹਨਾਂ ਦੇ ਕੰਨ ਤੇ ਕਿਤੇ ਜੂੰ ਤੱਕ ਆ ਜਿਹੜੀ ਉਹ ਨਹੀਂ ਰਿੜਦੀ। ਇਹ ਜੋ ਹਾਲ ਹਾਲਾਤ ਵੇਖਣ ਡੇ ਜੇ, ਇਸ ਬਾਰੇ ਤੁਸੀਂ ਆਪਣੇ ਵਿਚਾਰ ਦੱਸੋ।
ਮਲੀ ਸਾਹਿਬ, ਅਸਲ ਗੱਲ ਆ ਵੀ ਸਾਡੇ ਹੁਕਮਰਾਨਾਂ ਨੂੰ ਉਹਨਾਂ ਦੀਆਂ ਤਰਜੀਹਾਤ ਹੀ ਕੁਛ ਹੋਰ ਨੇ, ਉਹਨਾਂ ਦੀਆਂ ਸੋਚਾਂ ਹੀ ਹੋਰ ਨੇ। ਉਹ ਅਜੇ ਤਾਂ ਉਸ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੋਇਆ ਵੀ ਮਾਦਰੀ ਜ਼ਬਾਨ ਜਿਹੜੀ ਆ ਉਸ ਦੀ ਅਹਿਮੀਅਤ ਕੀ ਆ। ਸਾਡਾ ਬੱਚਾ ਜਦੋਂ ਘਰ ਦੇ ਵਿੱਚ ਸੁਣਦਾ ਪਹਿਲੇ ਲਫ਼ਜ਼ ਉਹਨਾਂ ਦੇ ਕੰਨੀ ਪੈਂਦੇ ਆ ਤੇ ਮਾਂ ਕਹਿੰਦੀ ਆ ਵੀ ਪੋਤਾ ਕੁਕੜੀ ਫਿਰਦੀ ਆ, ਬੱਚਾ ਸਕੂਲ ਜਾਂਦਾ ਤੇ ਉਸਤਾਦ ਕਹਿੰਦਾ ਬੇਟਾ ਇਹ ਮੁਰਗੀ ਹੈ, ਉਤੋਂ ਅੰਗਰੇਜ਼ੀ ਵਾਲਾ ਆ ਜਾਂਦਾ ਉਹ ਕਹਿੰਦਾ ਜੀ ਹੈ ਨਾ, ਉਹ ਕਹਿੰਦਾ ਬਲਾ ਕੀ ਗੱਲ ਪੈ ਗਈ ਵੀ ਮਾਂ ਕਹਿੰਦੀ ਆ ਕੁਕੜੀ ਆ, ਇੱਕ ਉਸਤਾਦ ਕਹਿੰਦਾ ਮੁਰਗੀ ਆ, ਤੀਜਾ ਕਹਿੰਦਾ ਹੈ ਨਾ, ਸ਼ਾਇਦ ਇੱਕੋ ਆ। ਦੁਨੀਆਂ ਦੇ ਕਿਸੇ ਮੁਲਕ ਚ ਇਹ ਸਿਸਟਮ ਨੀ ਜਿੱਥੇ ਸਾਡੇ ਬੱਚੇ ਤਿੰਨ ਤਿੰਨ ਜ਼ਬਾਨਾਂ ਸਮਝਦੇ ਪਏ ਨੇ। ਅਗਰ ਪੰਜਾਬੀ ਜ਼ਬਾਨ ਦੇ ਵਿੱਚ ਹੀ ਪੜਾਇਆ ਜਾਵੇ ਤੇ ਸਾਡੇ ਬੱਚਿਆਂ ਦੀ ਤਾਲੀਮ ਜਿਹੜੀ ਆ, ਸਾਡੀ ਰੇਸ਼ੋ ਤਾਲੀਮ ਦੀ ਸ਼ਰ੍ਹਾ ਉਹ ਬਿਹਤਰ ਹੋਏਗੀ। ਜਿਹੜੇ ਸਾਡੇ ਬਾਲ ਅੰਗਰੇਜ਼ੀ ਤੋਂ ਡਰ ਕੇ ਸਕੂਲ ਛੱਡ ਦਿੰਦੇ ਨੇ, ਉਹ ਮਤਲਬ ਸਕੂਲ ਜ਼ਿਆਦਾ ਆਣਗੇ, ਦਿਲਚਸਪੀ ਹੋਏਗੀ ਔਰ ਆਪਣੀ ਜ਼ਬਾਨ ਦੇ ਵਿੱਚ ਗੱਲ ਸਮਝਾਉਣੀ ਆਸਾਨ ਹੁੰਦੀ ਆ, ਦੂਜੀ ਜ਼ਬਾਨ ਦੇ ਵਿੱਚ ਗੱਲ ਸਮਝਾਉਣੀ ਔਖੀ ਹੁੰਦੀ ਆ।
ਬਿਲਕੁਲ ਠੀਕ।
ਲੇਕਿਨ ਸਾਡੇ ਹੁਕਮਰਾਨ ਇਸ ਪਾਸੇ ਤਵੱਜੋ ਹੀ ਨਹੀਂ ਦੇ ਰਹੇ, ਜਾਂ ਸ਼ਾਇਦ ਅਗਰ ਮੈਂ ਇਹ ਗੱਲ ਵੀ ਆਖਾਂ ਤਾਂ ਮੈਂ ਸਮਝਦਾ ਵੀ ਇਹ ਜ਼ਿਆਦਤੀ ਨਹੀਂ ਹੋਏਗੀ ਕਿ ਸ਼ਾਇਦ ਉਹ ਚਾਹੁੰਦੇ ਹੀ ਨਹੀਂ ਵੀ ਗਰੀਬਾਂ ਦੇ ਨਿਆਣੇ ਪੜ੍ਹ ਜਾਣ।
ਆਖਰੀ ਸਵਾਲ ਮੁਸ਼ਤਾਕ ਸਾਹਿਬ, ਇਹ ਤਾਂ ਚਲੋ ਹੁਕਮਰਾਨਾਂ ਦੇ ਐਂਡ ਤੇ ਹੋ ਗਈ, ਪੰਜਾਬੀ ਲਹਿਰ ਆ ਜਿਹੜੀ ਉਹਦੇ ਵਾਸਤੇ ਅੱਡੋ ਅੱਡ ਹਰ ਬੰਦੇ ਨੇ ਡੇਢ ਡੇਢ ਦੀ ਮਸੀਤ ਬਣਾਈ ਹੈ, ਕੀ ਸਮਝਦੇ ਜੇ ਕਿ ਕਿਸ ਹੱਦ ਤੱਕ ਪੰਜਾਬੀ ਦਾ ਹੱਕ ਮਨਵਾਉਣ 'ਚ ਇਹ ਸਾਰੇ ਬਿਲਕੁਲ ਦਿਲੋ ਜਾਨੋ ਇੱਕ ਨੇ, ਔਰ ਤੁਸੀਂ ਸਮਝਦੇ ਜੇ ਕਿ ਹੱਕ ਹਜੇ ਤੱਕ ਨਾ ਵਸੂਲਣ ਦੇ ਵਿੱਚ ਇਹ ਅੱਡ ਪਾਰੇ ਹੋਣ 'ਚ ਜਾਂ ਆਪਸ ਦੇ ਮਤੱਕੇ ਨੇ ਜਿਹੜੇ, ਉਹ ਵੀ ਇੱਕ ਵਜ੍ਹਾ ਔਰ ਸਬੱਬ ਨੇ।
ਬਹੁਤ ਵੱਡੀ ਵਜ੍ਹਾ ਔਰ ਬਦਕਿਸਮਤੀ ਆ ਸਾਡੀ ਕਿ ਸਾਡੀ ਚੌਧਰ ਹਰ ਬੰਦਾ ਕਹਿੰਦਾ ਵੀ ਮੈਂ ਚੌਧਰੀ ਮੈਂ ਚੌਧਰੀ ਮੈਂ ਚੌਧਰੀ ਮੈਨੂੰ ਚੌਧਰੀ ਮੰਨਿਆ ਜਾਵੇ। ਕਦੇ ਵੀ ਕਿਸੇ ਨੂੰ ਚੌਧਰੀ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਔਰ ਜ਼ਬਰਦਸਤੀ ਘਮਾਇਆ ਨਹੀਂ ਬਣਦਾ। ਚੌਧਰੀ ਬੰਦਾ ਬਣਦਾ ਆਪਣੇ ਕੰਮਾਂ ਨਾਲ, ਆਪਣੇ ਵਰਕ ਨਾਲ। ਜਿਹੜੇ ਬੰਦੇ ਕੰਮ ਕਰਦੇ ਆ ਉਹ ਲੋਕਾਂ ਨੂੰ ਵੀ ਪਤਾ, ਉਂਗਲ ਤੇ ਗਿਣੇ ਆ ਵੀ ਫਲਾਣੇ ਦੋ ਤਿੰਨ ਚਾਰ ਬੰਦੇ ਕੰਮ ਕਰਦੇ ਆ ਤੇ ਬਾਕੀ ਜੇ ਚੌਧਰੀ ਆਪਣੇ ਆਪ ਨੂੰ ਬਣਾਈ ਜਾਣ ਤਾਂ ਬਣਾਈ ਜਾਣ। ਲੇਕਿਨ ਅਗਰ ਅਸੀਂ ਜ਼ਬਾਨ ਨਾਲ ਮੁਖਲਿਸ ਹਾਂ ਤੇ ਅਸੀਂ ਜਿਹੜਾ ਕੁਝ ਕੰਮ ਕਰਦਾ ਉਹ ਭਲੇ ਕੋਈ ਕਰਦਾ, ਚੰਗਾ ਕੰਮ ਕਰਦਾ, ਜ਼ਬਾਨ ਦੀ ਬਿਹਤਰੀ ਲਈ ਕਰਦਾ, ਸਾਨੂੰ ਦਿਲ ਦੀਆਂ ਗੱਲਾਂ ਭੁਲਾ ਕੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਣਾ ਚਾਹੀਦਾ ਕਿਉਂਕਿ ਉਹਦਾ ਤਾਂ ਸਾਡਾ ਕਾਜ਼ ਇੱਕ ਆ।
ਸਹੀ, ਬਿਲਕੁਲ ਠੀਕ, ਬਿਲਕੁਲ ਠੀਕ ਹੈ। ਔਰ ਤੁਸੀਂ ਕੀ ਇਸ ਮੌਕੇ ਦੇ ਉੱਤੇ ਕੋਈ ਸਲਾਹ ਹੈ ਜਿਹੜੀ ਉਹ ਦੇਣੀ ਚਾਹੋਗੇ?
ਮੈਂ ਜ਼ਰੂਰ ਇਹ ਗੱਲ ਕਰਾਂਗਾ, ਆਪਣੇ ਦੇਸ਼ ਪਿਆਰ ਪੰਜਾਬ ਦੇ ਵਸਨੀਕਾਂ ਨੂੰ ਇਹ ਪੈਗਾਮ ਦੇਵਾਂਗਾ ਔਰ ਖਾਸ ਤੌਰ ਤੇ ਜਿਹੜੇ ਜ਼ਬਾਨ ਦੇ ਹਵਾਲੇ ਨਾਲ ਲੋਕ ਕੰਮ ਕਰ ਰਹੇ ਆ, ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਪਾਸੇ ਲੋਕ ਕੰਮ ਕਰ ਰਹੇ ਆ, ਉਹ ਸਾਰੇ ਰਲ ਕੇ ਇਕੱਠੇ ਹੋ ਕੇ ਜਦੋਂ ਆਣਗੇ ਤੇ ਹਕੂਮਤ ਦੇ ਅੱਗੇ ਮੁਤਾਲਬਾ ਕਰਨਗੇ ਪੰਜਾਬੀ ਨੂੰ ਲਾਗੂ ਕਰਨ ਦਾ, ਤੇ ਮੈਂ ਨਹੀਂ ਸਮਝਦਾ ਵੀ ਫਿਰ ਕੋਈ ਰੁਕਾਵਟ ਹੋਵੇ। ਇਨਸ਼ਾਅੱਲਾ ਫਿਰ ਪੰਜਾਬੀ ਲਾਗੂ ਹੋ ਜਾਏਗੀ।
ਇਨਸ਼ਾਅੱਲਾ, ਅੱਲਾ ਤੁਹਾਡੀ ਜ਼ਬਾਨ ਮੁਬਾਰਕ ਕਰੇ। ਮੁਸ਼ਤਾਕ ਆਦਲ ਸਾਹਿਬ, ਬਹੁਤ ਮਿਹਰਬਾਨੀ ਕਿ ਤੁਸੀਂ ਆਪਣੇ ਕੀਮਤੀ ਵੇਲੇ ਦੇ ਵਿੱਚੋਂ, ਆਪਣੀ ਰੋਜ ਦੇ ਵਿੱਚੋਂ ਕੋਈ ਸਮਾਂ ਸਾਡੇ ਸੁਣਨ ਵਾਲਿਆਂ ਵਾਸਤੇ।
ਬੜੀ ਮਿਹਰਬਾਨੀ, ਸ਼ੁਕਰੀਆ ਜਨਾਬ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਔਰ ਤੁਹਾਡੇ ਸੁਣਨ ਵਾਲਿਆਂ ਤੱਕ ਮੇਰੀ ਆਵਾਜ਼ ਵੀ ਪਹੁੰਚੀ।
ਬਹੁਤ ਸ਼ੁਕਰੀਆ। ਇਹ ਸਨ ਮੁਸ਼ਤਾਕ ਆਦਲ, ਜਿਹੜੇ ਪੱਤਰਕਾਰ ਵੀ ਸਨ, ਐਜੂਕੇਸ਼ਨਿਸਟ ਵੀ ਸਨ, ਖੋਜਕਾਰ ਵੀ ਸਨ, ਲਿਖਾਰ ਵੀ ਸਨ, ਸ਼ਾਇਰ ਵੀ ਸਨ। ਉਹਨਾਂ ਦੀ ਜ਼ਾਤ ਦੇ ਹਵਾਲੇ ਦੇ ਨਾਲ ਜੁੜੀਆਂ ਗੱਲਾਂ ਔਰ ਪੰਜਾਬੀ ਦੇ ਹਵਾਲੇ ਦੇ ਨਾਲ ਉਹਨਾਂ ਦੇ ਵਿਚਾਰ ਨੇ ਜਿਹੜੇ ਅਸੀਂ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਦੇ ਕੀਤੇ, ਇਹਦੇ ਨਾਲ ਹੀ ਤੁਹਾਨੂੰ ਵਾਪਸ ਲਈ ਚੱਲਦੇ ਹਾਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ।